ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਜਿਸ ਜਲ ਨਿਧ ਕਾਰਨ ਤੁਮ ਜਾਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਧਾ ਇਹੋ ਫਲ ਨਾਹੀ ਜੀਓ ਜਿਸ ਜਲ ਨਿਧ ਕਾਰਨ ਤੁਮ ਜਾਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਧਾ ਇਹੋ ਫਲ ਨਾਹੀ ਜੀਓ ਮਨ ਰੇ ਥਿਰ ਰਾਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵਹੇ ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਓ ਅਵਗੁਣ ਛੋਡ ਗੁਣਾ ਕੋ ਤਾਵਹੁ ਘਰ ਅਵਗੁਣ ਪਛੁਤਾਹੀ ਜੀਓ ਸਾਰੇ ਅਪਸਰ ਕੀ ਸਾਰ ਨ ਜਾਣਹੇ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵ ਹੋ ਕਾਹੀ ਜੀਓ ਨਿਰਮਲ ਨਾਮ ਜਪਹੁ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤੇ ਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਭਾਵੈ ਤਿਉਂ ਰਾਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤੇ ਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਭਾਵੈ ਤਿਉਂ ਰਾਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀ ਵਾਰਡ ਹਾਲ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਵਿੱਚ PTC ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ पावन चरणा विच जुड़ बैठे हो। दीन दुनिया दे मालक जगत जलंदे दे रक्षक ज्ञान दे महासागर साहिब श्री गुरु ग्रंथ साहिब सच्चे पातशाह जी ने अमृत वेले सचखंड श्री हरिमंदर साहब जी विखे प्रकाश मान हो के अज दा ए पावन श्री मुखवाक धन धन श्री गुरु नानक देव सच्चे पातशाह जी दे पावन रसना द्वारा समुची लोकाई नूं बख्शिश कीता है और सतगुरु जी ने अज दे पावन हुक्म विच सानू सुचेत भी कीता है कि जिस वस्तु वास्ते तुसी मात लोक विच आए हो वो वस्तु गुरु दे पास है। जे बाहर भटकोगे वो वस्तु प्राप्त नहीं होवेगी जिस वास्ते आए हो। बाहर भटकण दे नाल ता दुख ही प्राप्त होणगे और नाल सतगुरु जी ने मन नूं टिकाउण दा भी उपदेश बख्शिश कीता है कि जदों आपां गुरु दे पासों अमृत जल दा खजाना प्राप्त करांगे इस खजाने नूं प्राप्त करके गुरु शब्द नाल जुड़ करके अपने मन नूं टिकाउण दा भी जतन करना है। मन टिक जाएगा ते सतगुरु जी कहंदे फिर सानू सरूप की प्राप्ति होगी। तो संगत जी अज दो पावन गुरपुरब ने अठवें पातशाह बाला प्रीतम साहिब श्री गुरु हरकृष्ण साहब जी महाराज जी का अज गुरता गद्दी गुरपुरब है। अते दीन दयाल सतगुरु जी सतवें पातशाह सतगुरां दा अज ज्योति जोत समावण दा गुरपुरब भी है। सतगुरु गुरु हरकृष्ण साहब जी का आगमन गुरु हर राय साहब जी दे ग्रह माता कृष्ण कौर जी दे उदर तो कीरतपुर साहब जी दी पावन धरती ते होया। और छोटी उम्र विच आप जिया ने गुरु पिता जी पासों और पूर्ण गुरसिखा दे पासों गुरमत दी विद्या दृढ़ कीती अते सदा ही आप गुरु की बाणी भेज के पढ़िया करते सन, तदाकार हो के पढ़िया करते सन। गुरु राय साहब जी दे वड्डे सपुत्र बाबा राम राय जी से उन्हां दा कोई ख्याल गुरु हरकृष्ण साहब जी नालों वखरा सी। तो संगत जी, जदों औरंगजेब ने गुरु हराय साहब जी नूं दिल्ली सद्या ते सतगुरां ने दिल्ली जाण तों इनकार कीता सी, नह मलेश को दर्शन दै हो, असी ना मलेश ते मत्ते लगना है, ना मलेश ही साढ़े मत्ते लगे। तो उस वेले गुरसिखा ने बेनती की कि औरंगजेब बड़ा झगड़ालू है, कोई जतन करना चाहिए। सतगुरु जी ने गुरसिखा नाल विचार करके अपने वड्डे साहिबजादे बाबा राम राय जी नूं दिल्ली भेज दिता सी। और राम राय ने अपनी सूझबूझ करके अपनी चतराई करके और उन्हों अनेक प्रकार दियां करामातां विखा के अपने वल कर लिया सी। ते संगत जी, जदों औरंगजेब ने सवाल किया सी कि गुरबाणी दे विच ये जिक्र आता है, सबे सांझी वाल सदाएन तू किसे ना दिसा है बारा जियो, ते दूजे पासे गुरबाणी दे विच ये भी जिक्र आया है, मिट्टी मुसलमान की पेड़ा पई कुम्हार, इहदा कारण की है? उस वेले राम राय ने उत्तर दिता, कहन लगा बादशाह सलामत, ये लिखारी दी उकाई हो गई है, औरंगजेब ने पूछा भी असल विच पाठ की सी। हुण राम राय औरंगजेब नूं खुश करन वास्ते कह रहा है, कहिंदा बादशाह असल दे विच पाठ सी बेईमान, मिट्टी बेईमान की। औरंगजेब तां खुश हो गया, पर सतगुरु पातशाह जी दियां खुशियां तों राम राय वांझा रह गया, खाली रह गया। संगत जी, जदों हजूर नूं पता लगा ਤੇ ਸਤਿਗੁਰਾਂ ਨੇ ਹੁਕਮ ਕੀਤਾ ਸੀ ਜਿੱਧਰ ਤੇਰਾ ਮੂੰਹ ਉੱਧਰ ਚਲੇ ਜਾ। ਸਾਡੇ ਮੱਥੇ ਡਾ ਲੱਗੀ ਤੇ ਰਾਮ ਰਾਏ ਫਿਰ ਦੇਹਰਾਦੂਨ ਜਾ ਕੇ ਰਿਹਾ। ਤੋ ਸੰਗਤ ਜੀ ਦੂਜੇ ਪਾਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋ ਸਤਿਗੁਰਾਂ ਦੀ ਆਗਿਆ ਵਿੱਚ ਚੱਲਦੇ ਸਦਾ ਹੀ ਹੁਕਮ ਨੂੰ ਸੱਤ ਕਰਕੇ ਮੰਨਦੇ। ਇਤਿਹਾਸ ਵਿੱਚ ਇਹ ਵੀ ਜ਼ਿਕਰ ਆਇਆ ਵੀ ਇੱਕ ਵਾਰੀ ਕੋਈ ਪ੍ਰੇਮੀ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਉਣ ਵਾਲੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਸੇਵਾ ਕਿਸ ਪਾਸ ਹੋਵੇਗੀ, ਕਿਉਂਕਿ ਤੁਹਾਡੇ ਦੋ ਸਾਹਿਬਜ਼ਾਦੇ ਨੇ, ਆਪ ਜੀ ਕਿਹੜੇ ਸਾਹਿਬਜ਼ਾਦੇ ਨੂੰ ਇਹ ਗੁਰਤਾ ਗੱਦੀ ਦੀ ਦਾਤ ਬਖਸ਼ੋਗੇ? ਤਾਂ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਨੇ ਉਹਨਾਂ ਪ੍ਰੇਮੀ ਗੁਰਸਿੱਖਾਂ ਨੂੰ ਕੰਧੂਈ ਦਿੱਤੀ ਸੀ। ਇੱਕ ਸੂਈ ਹੁੰਦੀ ਹੈ ਸੰਗਤ ਜੀ, ਇਹ ਆਕਾਰ ਵਿੱਚ ਛੋਟੀ ਹੁੰਦੀ ਹੈ, ਇੱਕ ਗੰਧੂਈ ਹੁੰਦੀ ਹੈ ਇਹ ਆਕਾਰ ਵਿੱਚ ਥੋੜ੍ਹੀ ਜਿਹੀ ਵੱਡੀ ਹੁੰਦੀ ਹੈ, ਦੋਨਾਂ ਦਾ ਕੰਮ ਇੱਕੋ ਜਿਹਾ ਹੀ ਹੈ। ਇਹ ਪਾਟਿਆਂ ਨੂੰ ਸੀਂਦੀਆਂ ਨੇ। ਹਾਂ, ਜਿਹੜੀ ਸੂਈ ਹੈ ਉਹਦੇ ਨਾਲ ਕੱਪੜੇ ਸੀਤੇ ਜਾਂਦੇ ਨੇ, ਜਿਹੜੀ ਗੰਧੂਈ ਹੈ ਉਹਦੇ ਨਾਲ ਰਜਾਈਆਂ ਤੁਲਾਈਆਂ ਆਦਿਕ ਜਿਹੜੀਆਂ ਉਹ ਨਗੰਦੀਆਂ ਜਾਂਦੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਆ ਗੰਧੂਈ ਲੈ ਜਾਓ, ਜਿੱਥੇ ਸਾਹਿਬਜ਼ਾਦੇ ਬੈਠ ਕੇ ਨਿਤਨੇਮ ਸਿਮਰਨ ਭਜਨ ਕਰਦੇ ਨੇ ਔਰ ਜਿਸ ਪੀੜ੍ਹੇ 'ਤੇ ਉਹਨਾਂ ਨੇ ਪੋਥੀਆਂ ਪ੍ਰਕਾਸ਼ ਕੀਤੀਆਂ ਹੋਈਆਂ ਨੇ, ਤੁਸੀਂ ਜਾ ਕੇ ਉਹਨਾਂ ਦੇ ਉਹ ਪੀੜ੍ਹੇ ਦੇ ਪਾਵੇ ਵਿੱਚ ਇਹ ਗੰਧੂਈ ਚੋਬ ਕੇ ਵੇਖ ਲਿਓ, ਤੁਹਾਨੂੰ ਆਪੇ ਪਤਾ ਲੱਗ ਜਾਵੇਗਾ। ਉਹਨਾਂ ਪ੍ਰੇਮੀ ਗੁਰਸਿੱਖਾਂ ਨੇ ਪਹਿਲਾਂ ਰਾਮ ਰਾਏ ਦੇ ਕੋਲ ਜਾਣਾ ਕੀਤਾ, ਆਨੇ ਬਹਾਨੇ ਕੋਲ ਬੈਠ ਕੇ ਸੰਗਿਆ ਜੀ ਉਹਨਾਂ ਨੇ ਉਹ ਗੰਧੂਈ ਖਬੋ ਕੇ ਵੇਖੀ, ਪਰ ਉਹ ਪੀੜ੍ਹੇ ਦੇ ਪਾਵੇ ਵਿੱਚ ਗੰਧੂਈ ਨਹੀਂ ਖੁਭੀ। ਉੱਥੋਂ ਉੱਠੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਸੁਭਾਏ ਮਾਨ ਸਨ ਉੱਥੇ ਚਲੇ ਗਏ। ਉੱਥੇ ਵੀ ਸਹਿਜਨਾ ਕੋਲ ਬੈਠ ਕਰਕੇ ਉਹਨਾਂ ਨੇ ਜਦੋਂ ਕੰਧੂਈ ਪੀੜ੍ਹੇ ਦੇ ਪਾਵੇ ਵਿੱਚ ਖੋਭੀ ਤੇ ਉਹ ਕੰਧੂਈ ਇਉਂ ਪੀੜ੍ਹੇ ਦੇ ਪਾਵੇ ਵਿੱਚ ਖੁੱਭ ਗਈ ਜਿਵੇਂ ਮੋਮ ਵਿੱਚ ਖੁੱਭ ਜਾਂਦੀ ਹੈ। ਉੱਥੋਂ ਗੁਰਸਿੱਖਾਂ ਨੇ ਅੰਦਾਜ਼ਾ ਲਾਇਆ ਵੀ ਗੁਰੂ ਨਾਨਕ ਦੇਵ ਜੀ ਦੀ ਜੋਤ, ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਦੇ ਅੱਠਵੇਂ ਵਾਰਸ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੋਣਗੇ। ਸੰਗਤ ਜੀ ਭਾਵੇਂ ਉਮਰ ਛੋਟੀ ਸੀ ਪਰ ਸਤਿਗੁਰਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਜੋਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੀ ਤੇ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਕੱਤਕ ਵਧੀ ਨੌਵੀਂ ਸਮਤ 1718 ਬਿਕਰਮੀ अक्तूबर के महीने विच सन 1661 तो संगत जी ये कुछ विद्वानों की विचार है। सतगुरु पातशाह जी ने कत्तक वदी नौमी नू गुरु हरकृष्ण साहब सच्चे पातशाह जी नू गुरता गद्दी ते सुभाए मान कीता। उस वेले सतगुरां दी उम्र विद्वान कहिंदे ने भी 5 साल दे लगभग सी जदों हजूर गुरता गद्दी ते सुभाए मान होए। संगत विच जिहड़े श्रद्धालु सन जिन्हां दा निश्चा सी भरोसा सी गुरु नानक ते उन्होंने इस गल नूं स्वीकार किया। पर जिहड़े भरोसा रहित सन को तरकी सन उन्होंने कहा यह तां कल दा मुंडा है, ये गुरता गद्दी किवें संभालेगा, अजे 5 साल की उम्र है ते 5 साल की उम्र दे विच गुरता गद्दी किवें तोरेगा। संगत जी जेड़े भरोसे वाले सी उन्होंने कहा गुरु ते निश्चा रखो, गुरु आप ही कृपा करेगा। जोत गुरु नानक दी वरत रही है। सतगुरु गुरु हरकृष्ण साहब सच्चे पातशाह जी जिन्होंने छजू झीवर तों गीता दे अर्थ कराए ते संगत जी बेअंत सिख संगता नूं गुरु नानक दे घर दा पावन उपदेश दे के एक वाहिगुरु नाल जोड़िया। और जिथे पटराणी आम बीबिया दे विच बैठी सी गुरु साहब जी की परख करन वास्ते, हजूर जदों दिल्ली गए ना सतगुरु जी हाथ विच छटी रखते सन सोटी, हजूर ने वो बीबिया दे सिर विच सोटी लाई, कहन लगे यह भी राणी नहीं ये भी राणी नहीं। फिर राणी दे सिर ते सोटी ला के कहन लगे ये राणी है। सारयां दा भरोसा बज गया भी सतगुरु जी अंतरजामी ने जाणी जाण ने। पर गुरु हरकृष्ण साहब जी ने बचन किया सी, कहन लगे जे सिमरन भजन वाहिगुरु की प्रेमा भगती ना कीती ते फिर अगला जन्म जेड़ा वह तेनू गोलियां वाला ही प्राप्त होवेगा। संगत जी बेअंत कौतक सतगुरु गुरु हरकृष्ण साहब सच्चे पातशाह जी ने गुरता गद्दी ते सुभाए मान हो के सिखी का भारी प्रचार प्रसार भी किया, गुरु नानक की सिखी नूं अगे तोरिया। और 7 साल कुछ महीने कुछ दिन की उम्र सतगुरां ने सारी पूरी कीती है। ते दिल्ली विच ही जदों चेचक दा रोग बहुत जोरां ते सी ते सतगुरु पातशाह जी आप उत्थे छोटी अवस्था विच ही गुरु नानक दी जोत ने चेचक दे रोगियां दा इलाज कीता, उन्हां दी सांभ संभाल कीती। पर आखिरकार सांभ संभाल करदे आ सतगुरु जी भी चेचक दे रोग विच ग्रस्त हो गए ते उस रोग करके ही हजूर ने ज्योति जोत समाउणा कीता सी। सतगुरु गुरु हरिराय साहब जी जिन्हां दा अज ज्योति जोत समावण दा गुरपुरब है। संगत जी ਕੱਤਕ ਵਧੀ ਨੌ ਨੌਵੀਂ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾੜੇ ਦਾ ਜ਼ਿਕਰ ਕੀਤਾ ਹੈ ਵੀ ਸਤਿਗੁਰੂ ਜੀ ਨੌਵੀਂ ਵਾਲੇ ਦਿਨ ਗੁਰਤਾ ਗੱਦੀ ਦੇ ਕੇ ਆਪ ਜੋਤੀ ਜੋਤ ਸਮਾਏ। ਪਰ ਹੋਰ ਕਈ ਲਿਖਾਰੀਆਂ ਦੇ ਕਈ ਵਿਦਵਾਨਾਂ ਦੇ ਇਹਦੇ ਵਿੱਚ ਵੀ ਮਤ ਭੇਦ ਆ ਵੀ ਸਤਿਗੁਰੂ ਜੀ ਕੁਛ ਦਿਨ ਬਾਅਦ ਵਿੱਚ ਜੋਤੀ ਜੋਤ ਸਮਾਏ। ਰਹੋ ਵਿਚਾਰ, ਸਤਿਗੁਰੂ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਖਿਣ ਮਹਿ ਨੀਚ ਕੀਟ ਕੌ ਰਾਜ ਵਾਲੀਆਂ ਬਖਸ਼ਿਸ਼ਾਂ ਕੀਤੀਆਂ, ਸੰਗਤ ਜੀ ਜਿਨ੍ਹਾਂ ਨੇ ਮਾਲਵੇ ਦੇ ਵਿੱਚ ਔਰ ਥਾਂ ਪਰ ਥਾਂ ਜਾ ਕੇ ਸਿੱਖੀ ਦਾ ਭਾਰੀ ਪ੍ਰਚਾਰ ਕੀਤਾ, ਸਤਿਗੁਰਾਂ ਨੇ ਬੌਲੀਆਂ ਖੂਹੀਆਂ ਉਪਵਨ ਬਾਗ ਆਦਿਕ ਵੀ ਲਵਾਉਣਾ ਕੀਤੇ। ਗੁਰੂ ਹਰਿਰਾਇ ਸਾਹਿਬ ਜੀ ਨੇ ਬਚਨ ਕੀਤਾ ਸੀ, ਬੇਟਾ ਜੇ ਚੋਲਾ ਪਾਈਏ ਨਾ ਤਾਂ ਫਿਰ ਚੋਲੇ ਨੂੰ ਸੰਭਾਲ ਕੇ ਰੱਖੀਦਾ ਹੈ। ਜਦੋਂ ਸਤਿਗੁਰੂ ਜੀ ਸੈਰ ਕਰ ਰਹੇ ਸੀ ਤਾਂ ਗੁਰੂ ਹਰਿਰਾਇ ਸਾਹਿਬ ਜੀ ਦੇ ਚੋਲੇ ਨਾਲ ਅੜ ਕੇ ਇੱਕ ਫੁੱਲ ਟੁੱਟ ਗਿਆ ਸੀ। ਹਜ਼ੂਰ ਨੇ ਕਿਹਾ ਸੀ ਆਪਾਂ ਫੁੱਲ ਲਾਉਣੇ ਨੇ, ਆਪਾਂ ਤੋੜਨੇ ਨਹੀਂ। ਉਦੋਂ ਤੋਂ ਹਜ਼ੂਰ ਨੇ, ਕਿਉਂਕਿ 101 ਕਲੀ ਵਾਲਾ ਜਾਮਾ ਪਹਿਣਦੇ ਸੀ ਮਹਾਰਾਜ, ਉਦੋਂ ਤੋਂ ਫਿਰ ਚੋਲਾ ਜਿਹੜਾ ਸੀ ਹੱਥ 'ਚ ਪਕੜ ਕੇ ਰੱਖਦੇ ਸੀ। ਸੰਗਤ ਜੀ ਇੱਕ ਵਾਰੀ ਮਾਲਵੇ ਦੇ ਵਿੱਚ ਕੌੜੇ ਜ਼ਿਮੀਂਦਾਰ, ਕੌੜੇ ਉਹਨਾਂ ਦੀ ਅੱਲ ਸੀ, ਜਿਵੇਂ ਅੱਜ ਕੱਲ੍ਹ ਬਰਾੜ ਮਾਲਵੇ ਦੇ ਵਿੱਚ ਇਹ ਸ਼ਬਦ ਭਰਪੂਰ ਹੈ ਨਾ। ਬਰਾੜਾਂ ਤੋਂ ਪਹਿਲਾਂ ਜਿਹੜੇ ਕੌੜੇ ਸੀਗੇ ਇਹ ਸ਼ਬਦ ਭਰਪੂਰ ਸੀ ਮਾਲਵੇ ਦੇ ਵਿੱਚ। ਔਰ ਇੱਕ ਜ਼ਿਮੀਂਦਾਰ ਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਤੁਸੀਂ ਆਈਆਂ ਸੰਗਤਾਂ ਨੂੰ ਨਾਮ ਦਾਨ ਬਖਸ਼ਿਸ਼ ਕਰਦੇ ਹੋ, ਸਿੱਖੀ ਦੀ ਦਾਤ ਦਿੰਦੇ ਹੋ ਅਤੇ ਮੈਨੂੰ ਵੀ ਦਿਓ, ਮੇਰੇ 'ਤੇ ਵੀ ਕਿਰਪਾ ਕਰੋ। ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ ਕੌੜਿਆ ਭਾਈ ਤੇਰਾ ਅਜੇ ਅੰਦਰ ਜਿਹੜਾ ਨਾ ਉਹ ਭਰਿਆ ਹੋਇਆ ਹੈ। ਜਿਵੇਂ ਕਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮੰਝ ਜੀ ਨੂੰ ਕਿਹਾ ਸੀ, ਮੰਝ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ ਕੌੜਿਆ ਤੇਰਾ ਭਾਈ ਅਜੇ ਕੋਠਾ ਭਰਿਆ ਹੋਇਆ ਹੈ, ਔਰ ਜਿੰਨਾ ਚਿਰ ਉਹ ਕੋਠਾ ਖਾਲੀ ਨਹੀਂ ਹੁੰਦਾ ਉਨਾ ਚਿਰ ਨਾਮ ਦਾਨ ਸਿੱਖੀ ਤੇਰੇ ਅੰਦਰ ਟਿਕ ਨਹੀਂ ਸਕੇਗੀ। ਕੌੜਾ ਅੱਗ ਬਬੋਲਾ ਹੋ ਗਿਆ ਜੀ, ਕੌੜਾ ਕੜਵੇ ਨੂੰ ਵੀ ਕਹਿੰਦੇ ਨੇ ਨਾ। ਕਹਿਣ ਲੱਗਾ ਜੇ ਮੇਰੇ ਘਰੋਂ ਆਇਆ ਘਿਓ, ਜੇ ਮੇਰੇ ਘਰੋਂ ਆਇਆ ਦੁੱਧ ਤੁਹਾਡੇ ਲੰਗਰਾਂ ਵਿੱਚ ਵਰਤਿਆ ਜਾ ਸਕਦਾ ਤਾਂ ਫਿਰ ਮੈਨੂੰ ਸਿੱਖੀ ਕਿਉਂ ਨਹੀਂ ਪ੍ਰਾਪਤ ਹੋ ਸਕਦੀ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਬਸ ਇਹੀ ਚੀਜ਼ ਜਿਹੜੀ ਹੈ ਨਾ ਉਹ ਤੈਨੂੰ ਸਿੱਖੀ ਨਹੀਂ ਪ੍ਰਾਪਤ ਕਰਨ ਦਿੰਦੀ, ਤੇਰੇ ਅੰਦਰ ਅਜੇ ਹੰਕਾਰ ਭਰਿਆ ਹੋਇਆ ਹੈ, ਔਰ ਜਿੰਨਾ ਚਿਰ ਤੂੰ ਆਪਣੇ ਅੰਦਰੋਂ ਹੰਕਾਰ ਨੂੰ ਤਿਆਗੇਗਾ ਨਹੀਂ ਉਹਨਾਂ ਚਿਰ ਤੇਰੇ ਅੰਦਰ ਨਾਮਦਾਨ ਅਤੇ ਸਿੱਖੀ ਨਹੀਂ ਟਿਕ ਸਕਦੀ। ਤੂੰ ਪਹਿਲਾਂ ਆਪਣੇ ਅੰਦਰ ਨੂੰ ਸੇਵਾ ਕਰਕੇ ਹਉਮੈ ਹੰਕਾਰ ਤੋਂ ਰਹਿਤ ਕਰ, ਫਿਰ ਤੈਨੂੰ ਸਿੱਖੀ ਪ੍ਰਾਪਤ ਹੋਵੇਗੀ। ਗੁਰੂ ਹਰਿਰਾਇ ਸਾਹਿਬ ਜੀ ਨੇ ਵੀ ਸੰਗਤ ਜੀ ਬੇਅੰਤ ਕੌਤਕ ਕੀਤੇ, 2200 ਅਸਵਾਰ ਸਤਿਗੁਰੂ ਜੀ ਰੱਖਿਆ ਕਰਦੇ ਸਨ, ਔਰ ਜਿੱਥੇ ਕਿਤੇ ਜਿੱਥੇ ਕਿਤੇ ਕਿਸੇ ਦੀ ਮਦਦ ਦੀ ਲੋੜ ਪੈਂਦੀ ਸੀ ਸਤਿਗੁਰੂ ਜੀ ਉੱਥੇ ਆਪਣੀਆਂ ਫੌਜਾਂ ਵੀ ਭੇਜਦੇ ਸਨ। ਔਰ ਹਜ਼ੂਰ ਨੇ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਇੱਕ ਬਹੁਤ ਵੱਡਾ ਦਵਾਖਾਨਾ ਵੀ ਖੋਲ੍ਹਿਆ ਹੋਇਆ ਸੀ। ਅਤੇ ਸੰਗਤ ਜੀ ਜਦੋਂ ਦਾਰਾ ਸ਼ਿਕੋਹ ਨੂੰ ਔਰ ਸ਼ੇਰ ਦੀ ਮੁੱਛ ਦਾ ਵਾਲ ਖਵਾਇਆ ਗਿਆ ਅਤੇ ਉਹ ਬਿਮਾਰ ਹੋ ਗਿਆ। ਬੜੇ ਉਪਚਾਰ ਕੀਤੇ, ਬੜੇ ਇਲਾਜ ਕੀਤੇ, ਪਰ ਉਹਨੂੰ ਕਿਤੇ ਉਹ ਤੰਦਰੁਸਤੀ ਨਾ ਮਿਲੀ। ਫਿਰ ਵੈਦਾਂ ਨੇ ਉੱਥੇ ਜ਼ਿਕਰ ਕੀਤਾ ਵੀ ਜੇ ਤਿੰਨ ਚੀਜ਼ਾਂ ਇੱਕੋ ਜਿਹੀਆਂ ਮਿਲ ਜਾਣ, ਗਜ ਮੋਤੀ, ਇਸੇ ਤਰ੍ਹਾਂ ਹਰੜ, ਇੱਕ ਵਸਤੂ ਹੋਰ ਹੈ, ਤਿੰਨ ਚੀਜ਼ਾਂ ਦਾ ਜ਼ਿਕਰ ਆਇਆ ਇਤਿਹਾਸ ਵਿੱਚ, ਆਖਿਆ ਜੇ ਤੋਲ ਵਿੱਚ ਇੱਕੋ ਜਿਹੀਆਂ ਮਿਲ ਜਾਣ ਤਾਂ ਇਹ ਠੀਕ ਹੋ ਸਕਦਾ। ਹਿੰਦੁਸਤਾਨ ਦੇ ਦਵਾਖਾਨਿਆਂ ਵਿੱਚੋਂ ਇਹ ਚੀਜ਼ਾਂ ਨਹੀਂ ਮਿਲੀਆਂ। ਔਰ ਗੁਰੂ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਵਾਖਾਨੇ ਵਿੱਚੋਂ ਇਹ ਵਸਤੂ ਮਿਲੀ ਹੈ ਅਤੇ ਸਤਿਗੁਰੂ ਜੀ ਨੇ ਇਨਕਾਰ ਨਹੀਂ ਕੀਤਾ। ਆਖਿਆ ਜੇ ਕਿਸੇ ਦਾ ਭਲਾ ਹੋ ਸਕਦਾ ਤਾਂ ਜ਼ਰੂਰ ਹੋਣਾ ਚਾਹੀਦਾ। ਇਹ ਤਿੰਨ ਵਸਤੂਆਂ, ਲੌਂਗ, ਹਰੜ ਅਤੇ ਗਜ ਮੋਤੀ, ਇਹ ਇੱਕ ਸਾਰ ਇੱਕ ਤੋਲ ਦੇ ਵਿੱਚ ਤਿੰਨੇ ਵਸਤੂਆਂ ਹਜ਼ੂਰ ਨੇ ਦਿੱਤੀਆਂ, ਜਿਸ ਕਰਕੇ ਸੰਗਤ ਜੀ ਦਾਰਾ ਸ਼ਿਕੋਹ ਦੇ ਅੰਦਰੋਂ ਉਹ ਜਿਹੜਾ ਸ਼ੇਰ ਦੀ ਮੁੱਛ ਦਾ ਕੇਸ ਸੀ, ਵਾਲ ਸੀ, ਉਹ ਗਲ ਕੇ ਬਾਹਰ ਨਿਕਲਿਆ ਅਤੇ ਉਹ ਤੰਦਰੁਸਤ ਹੋਇਆ। ਸਤਿਗੁਰੂ ਜੀ ਨੇ ਬਹੁਤ ਸਾਡੇ 'ਤੇ ਪਰ ਉਪਕਾਰ ਕੀਤੇ, ਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ। ਔਰ ਅੱਜ ਦੇ ਦਿਨ ਸਤਿਗੁਰੂ ਜੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸੂਰਬੀਰ ਬਚਨ ਕੇ ਬਲੀ, ਜੋ ਹਜ਼ੂਰ ਨੇ ਬਚਨ ਕੀਤਾ ਸੀ ਉਹਨੂੰ ਪੂਰਿਆ ਕਰ ਦਿਆ। ਨਾ ਮਲੇਸ਼ ਦੇ ਮੱਥੇ ਲੱਗੇ, ਨਾ ਮਲੇਸ਼ ਨੂੰ ਦਰਸ਼ਨ ਦਿੱਤੇ ਅਤੇ ਨਾ ਹੀ ਕੀਤੇ। ਅੱਜ ਦੇ ਦਿਨ ਸਤਿਗੁਰੂ ਜੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਜੋਤੀ ਜੋਤ ਸਮਾਏ ਸਨ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ, ਗੁਰੂ ਹਰਿਰਾਏ ਸਾਹਿਬ ਜੀ ਦਾ ਅੱਜ ਜੋਤੀ ਜੋਤ ਸਮਾਵਣ ਦਾ ਗੁਰਪੁਰਬ ਹੈ। ਸਤਿਗੁਰਾਂ ਨੂੰ ਨਮਸਕਾਰ ਹੈ, ਕਿਉਂਕਿ ਗੁਰਬਾਣੀ ਦਾ ਫੈਸਲਾ ਜੀ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸਤਿਗੁਰੂ ਨਾ ਆਉਂਦਾ ਨਾ ਜਾਂਦਾ, ਉਹ ਤਾਂ ਵਾਹਿਗੁਰੂ ਦਾ ਸਰਗੁਣ ਸਰੂਪ ਹੋ ਕੇ ਆਉਂਦਾ ਹੈ, ਫਿਰ ਨਿਰਗੁਣ ਸਰੂਪ ਵਿੱਚ ਹੀ ਟਿਕ ਜਾਂਦਾ ਹੈ। ਤੋ ਸਤਿਗੁਰਾਂ ਦੇ ਪਾਵਨ ਗੁਰਪੁਰਬਾਂ 'ਤੇ ਸਤਿਗੁਰਾਂ ਨੂੰ ਕੋਟਾਨ ਕੋਟ ਨਮਸਕਾਰ ਹੈ। ਆਓ ਪਿਆਰ ਸਹਿਤ, ਜੋ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਸੰਗਤ ਜੀ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ।
ਰਾਗ ਸੋਰਠ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਜ ਦਾ ਇਹ ਪਾਵਨ ਉਪਦੇਸ਼ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕਰਦੇ ਨੇ। ਔਰ ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਵਾਲੇ ਪਾਵਨ ਸਰੂਪ ਅਤੇ 598 ਅੰਗ 'ਤੇ ਸੁਭਾਏ ਮਾਨ ਹੈ।
ਜਿਸ ਜਲ ਨਿਧ ਕਾਰਨ ਤੁਮ ਜਾਗ ਆਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮਨੁੱਖ, ਹੇ ਜੀਵ, ਜਿਸ ਅੰਮ੍ਰਿਤ ਰੂਪੀ ਜਲ ਦੇ ਖਜ਼ਾਨੇ ਨੂੰ ਪ੍ਰਾਪਤ ਕਰਨ ਵਾਸਤੇ ਤੁਸੀਂ ਜਗਤ ਵਿੱਚ ਆਏ ਹੋ।
ਸੋ ਅੰਮ੍ਰਿਤ ਗੁਰ ਪਾਹੀ।
अमृत का खजाना जेड़ा है ना वो भाई गुरु दे पास है जी। वो खजाना गुरु दे कोलों ही मिलेगा। जिस अमृत जल खजाने नूं तुसी प्राप्त करन वास्ते आए हो ना वो खजाना गुरु साहब जी दे कोल है। पर प्राप्त किवें होवेगा?
छोड़ो होवे सो भेख चतुराई।
धन गुरु नानक देव सच्चे पातशाह जी कहिंदे ने भाई छोड़ हो वेस भेख चतुराई। सतगुरु जी कहिंदे एक तां जेड़े तुसी शरीर दे उत्ते वन सुवन्ने लिबास धारण करते हो इन्हों का त्याग करो। दूजा जेड़ा तुसी भेख धारण करते हो ये भी छड्डो। ते तीजा हजूर ने कहा जेड़ी तुसी चतराई चलाकी वरतदे हो ना इहदा भी त्याग करो। क्योंकि वेस करके भेख करके चतराई चलाकी करके ये अमृत का खजाना सानू प्राप्त नहीं हो सकता।
दुबिधा इहो फल नाही जियो।
सच्चे पातशाह जी कहते ने दो विधा करके दो तरीकों करके दुबिधा करके संगत जी ये अमृत जल का खजाना जेड़ा ना ये सानू प्राप्त नहीं होवेगा। अथवा अमृत रूपी फल साढ़े हाथ नहीं आवेगा सानू स्वरूप की प्राप्ति नहीं होवेगी जिन्ना चिर साढ़े अंदरों दुबदा नहीं जाती। दुबदा तो ही हजूर ने जिक्र किया ना वेस भी दुबदा है भेख भी दुबदा है चतराई चलाकी भी दुबदा है। बंदा इन्हां दे विच फस के संगत जी बड़ा सियाणा चतर बनता है पर उहनूं इह अमृत रूपी फल जिहड़ा ना वो प्राप्त नहीं हुंदा जी।
मन रे थिर रहो मत कत जाही जियो।
धन गुरु नानक साहब सच्चे पातशाह जी कहिंदे ने हे मेरे मन तू थिर रहो टिक के रहना कर। संगत जी मान ये 24 घंटे भज्जा फिरदा रहिंदा है और जे इहदी स्पीड वल्ले वेखीए ते स्पीड भी इहदी सब तो वध है। अज दे समय अंदर हवाई जहाज की स्पीड सब तो वध मन्नी है पर वो हवाई जहाज भी एक देश तो दूजे देश जांदा ते उन पर यह मन की स्पीड इन्नी है संगत जी एक खिण विच ही दूजे देशों विच घुमाउंदा है। फिर साइकल तो लैके हवाई जहाज तक उन्हां नूं ब्रेकां लगियां होईयां ने पर इस मन नूं कोई ब्रेक भी नहीं। ते सतगुरु जी कहिंदे भाई इस मन नूं गुरु शब्द की ब्रेक लाओ ये 24 घंटे भज्जा फिरदा रहिंदा है। ते असी कहिंदे आ जी असी 15 मिंटां दे विच ना एक जपजी साहब जी का पाठ कर लिया 24 घंटिया विच। ते जेड़ा 24 घंटे भजदा है संगत जी वह 15 मिंटां नाल कित्थे टिक जाएगा? उन्हूं टिकाउण वास्ते भी जतन करना पैंदा है। जिवें हजूर ने जिक्र किया चंचल मत बारक बपरे की। बच्चा है ना जी उहदी मत चंचल है उहनूं अजे सोझी नहीं वह वार वार बाहर नूं भजदा है। ये माता पिता उहदा कितना ख्याल रखते ने वो घड़ी मुड़ी जाके तो उहनूं पकड़ के लिआउंदे ने वो फिर भजदा है। कदे वह सप्प नाल खेडन दा यतन करता है, कदे वह अग नाल खेडन दा यतन करता है। पर माता पिता का ध्यान उस बच्चे विच ही रहिंदा है कि ये कदे दरवाजा खोल के बाहर ना निकल जाए। तो सतगुरु जी कहंदे ने ये जिहड़ा साडा मन रूपी बच्चा है ना जी, ये मन रूपी बच्चा भी बड़ा चंचल है, बहुत चंचल है, ये बच्चा नालों भी चंचल है। तो फिर इस मन रूपी बच्चे दे उत्ते कितना का ख्याल रखना पवेगा, ये हुण आपां नूं अंदाजा लाउणा पवेगा ना जी। सतगुरु पातशाह जी दे कहंदे ने जदों जदों भी ये तुहाडा मन रूपी बच्चा शरीर रूपी घर विच्चों बाहर दौड़दा है ना, तो भाई उस वेले वाहेगुरु 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 गुरु शब्द का अभ्यास करके इनू फिर मोड़न का यतन करो। मन रे थिर रहो मत कत जाही दियो। सच्चे पातशाह जी कहंदे हे मेरे मन, भाई तू शरीर रूपी घर दे विच टिक के रहो, एवें ना भज्जा फिरिया कर, मता किधरे होर जावें। ते जे तू होर किधरे जावेंगा ना, फिर तेनू ये अमृत रूपी फल सरूप रूपी घर की प्राप्ति नहीं होवेगी।
बाहर ढूंढत बहुत दुख पावहे।
सच्चे पातशाह जी कहंदे जे तू बाहरों ये अमृत रूपी फल ढूंढेगा ना लभेगा, ते तेनू ये फल नहीं लभेगा। बाहर की होवेगा जी, हजूर कहंदे बहुत दुख पावहे, बहुत भारी दुख पावेगा जदों तेनू ये बाहरों अमृत फलना ना मिलिया, ते फिर तेनू दुखी होवेगा पछतावेगा।
घर अमृत घट माही जियो।
फिर बेनती की महाराज मैं की करा, ते सतगुरु जी कहंदे तू शरीर रूपी घर विच टिकिया रहो, क्योंकि इस शरीर रूपी घर विच घट नाम हिरदे दा है। संगत जी हिरदे दे विच अकाल पुरख वाहेगुरु ने अमृत रखिया होया है। जिवें शाह सिकंदर दे बारे जिक्र आउंदा है ना, शाह सिकंदर ढूडे आबे हे आत नूं फिरदा विच पहाड़ां दिने ते रात नूं, ते जदों ओह अमृत दे कुंड ते पहुँचदा है ते संगा जी उत्ते रंभा नाम दी अपचरा गलिंज दा रूप धारण करके बैठी है, ते जदों ओ अमृत दा बुक भरदा है ते ओ खेड़खड़ा के हसदी है। ते शाह सिकंदर अमृत दा भरिया होया बुक उत्ते डोल दिंदा है। धन गुरु अर्जन साहब जी ने जिक्र किया, करम है अमृत आड़ निसारियो, खिसर गयो भूम पर डारियो, धरती ते सुट दिता पीता नहीं। ते सतगुरु पातशाह जी कहंदे ने हे मन, जिस शरीर रूपी घर विच तू वसदा है ना, इस शरीर रूपी घर विच हिरदे दे विच ही भाई अमृत है, पर असीं बाहरों लभण दा यतन करदे हां। हाँ धरती विच पाणी है, ये भी भाई गुरदास जी ने जिक्र किया ना, धरती पैरा हेठ है, धरती हेठ वसंदा पाणी, धरती साढ़े पैरों थले है, तो धरती थले संगत जी पानी है। हुण उस पानी नू प्राप्त करन वास्ते पहला यतन करना पैंदा है, बोर करवाउणा पैंदा है। पुराने समय खूह पुटने पैंदे सी, अजकल बोर करने पैंदे ने, बोर करके फिर उहदे ते मशीन जड़ के फिर बाहरों पानी पाउणा पैंदा है। जदों बाहरों पानी पा के बोकियां मारांगे तो फिर वह धरती विचला पानी जिहड़ा ना ਉਹ ਸਾਨੂੰ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਹੀ ਹਜ਼ੂਰ ਕਹਿੰਦੇ ਨੇ ਸਰੀਰ ਰੂਪੀ ਘਟ ਵਿੱਚ ਹਿਰਦੇ ਵਿੱਚ ਵੀ ਅੰਮ੍ਰਿਤ ਹੈ, ਪਰ ਪਹਿਲਾਂ ਭਾਈ ਤੈਨੂੰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਪਵੇਗੀ। ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਰੀਰ ਰੂਪੀ ਮਸ਼ੀਨ ਵਿੱਚ ਤੂੰ ਅੰਮ੍ਰਿਤ ਦੀ ਦਾਤ ਪਾ ਕੇ ਅਤੇ ਫਿਰ ਵਾਹਿਗੁਰੂ ਗੁਰਮੰਤਰ ਦੀਆਂ ਬੋਕੀਆਂ ਮਾਰੀ, ਫਿਰ ਉਹ ਜਿਹੜਾ ਅੰਦਰਲਾ ਅੰਮ੍ਰਿਤ ਹੈ ਨਾ ਉਹ ਤੈਨੂੰ ਪ੍ਰਾਪਤ ਹੋਵੇਗਾ ਅਤੇ ਫਿਰ ਇਹ ਸਾਰੇ ਰਸ ਜਿਹੜੇ ਨੇ ਨਾ ਇਹ ਵਿਸਰ ਜਾਣਗੇ। ਫਿਰ ਜਦੋਂ ਉਹ ਅੰਮ੍ਰਿਤ ਦਾ ਰਸ ਤੈਨੂੰ ਪ੍ਰਾਪਤ ਹੋਇਆ ਇਹ ਦੁਨਿਆਵੀ ਰਸ ਕਸ ਜਿਹੜੇ ਸਾਰੇ ਵਿਸਰ ਜਾਣਗੇ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ
ਅਵਗੁਣ ਛੋੜ ਗੁਣਾ ਕੋ ਤਾਵੋ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਾੜੇ ਗੁਣ ਨੇ ਨਾ ਜਿਹਨਾਂ ਨੂੰ ਅਸੀਂ ਕਹਿੰਦੇ ਜੀ ਅਵਗੁਣ, ਉਹਨਾਂ ਨੂੰ ਛੱਡ ਕੇ ਤੇ ਸ਼ੁਭ ਗੁਣਾਂ ਵੱਲੇ ਦੌੜਨਾ ਕਰ।
ਕਰੇ ਅਵਗੁਣ ਪਛੋਤਾਹੀ ਜੀਓ।
ਕਿਉਂਕਿ ਜੇ ਤੂੰ ਅਵਗੁਣਾਂ ਨਾਲ ਜੁੜਿਆ ਰਿਹੋ ਤੇ ਅਵਗੁਣ ਕਰ ਕਰਕੇ ਤੇਰੇ ਪੱਲੇ ਪਛਤਾਵਾ ਹੀ ਪਵੇਗਾ, ਹੋਰ ਤੇਰੇ ਹੱਥ ਵਿੱਚ ਕੁਛ ਨਹੀਂ ਆਉਣਾ।
ਸਾਰੇ ਅਪਸਰ ਕੀ ਸਾਰ ਨਾ ਜਾਣੇ।
ਆਖਿਆ ਮਹਾਰਾਜ ਕਿਉਂ ਮੇਰੇ ਹੱਥ ਕਿਉਂ ਨਹੀਂ ਕੁਛ ਆਵੇਗਾ? ਸਤਿਗੁਰੂ ਜੀ ਕਹਿੰਦੇ ਤੈਨੂੰ ਚੰਗੇ ਮੰਦੇ ਦੀ ਪਛਾਣ ਹੀ ਨਹੀਂ ਹੈਗੀ, ਤੂੰ ਚੰਗੇ ਨੂੰ ਮਾੜਾ ਕਹੀ ਜਾਂਦਾ ਹੈ, ਮਾੜੇ ਨੂੰ ਚੰਗਾ ਕਹੀ ਜਾਂਦਾ ਹੈ, ਕੌੜੇ ਨੂੰ ਮਿੱਠਾ ਕਹੀ ਜਾਂਦਾ, ਮਿੱਠੇ ਨੂੰ ਕੌੜਾ ਕਹੀ ਜਾਂਦਾ, ਤੈਨੂੰ ਤਾਂ ਪਛਾਣ ਹੀ ਨਹੀਂ ਹੈਗੀ ਤੇ ਤੇਰੇ ਹੱਥ ਕੀ ਆਵੇਗਾ? ਹੱਥ ਤੇ ਤਾਂ ਹੀ ਆਵੇਗਾ ਨਾ ਜੇ ਤੇਰੀ ਬੁੱਧੀ ਵਿਵੇਚਨ ਕਰੇਗੀ, ਜੇ ਤੇਰੀ ਬੁੱਧ ਪਰਖ ਕਰੇਗੀ ਵੀ ਚੰਗਾ ਕੌਣ ਹੈ ਤੇ ਮਾੜਾ ਕੌਣ। ਹੱਥ ਤਾਂ ਤੇਰੇ ਫਿਰ ਹੀ ਕੁਛ ਲੱਗੇਗਾ ਨਾ। ਤੇ ਸਤਿਗੁਰੂ ਜੀ ਕਹਿੰਦੇ ਨੇ ਸਾਰ ਅਵਸਰ ਕੀ ਸਾਰ ਨਾ ਜਾਣੇ, ਚੰਗੇ ਤੇ ਮਾੜੇ ਦੀ ਤੂੰ ਸਾਰ ਨਹੀਂ ਜਾਣਦਾ।
ਫਿਰ ਕੀਚ ਬੁਢਾਹੀ ਜੀਓ।
ਸਤਿਗੁਰੂ ਜੀ ਕਹਿੰਦੇ ਫਿਰ ਕੇ ਮੁੜ ਮੁੜ ਕੇ ਤੂੰ ਮੋਹ ਰੂਪੀ ਚਿੱਕੜ ਦੇ ਵਿੱਚ ਹੀ ਡੁੱਬ ਰਿਹਾ ਹੈ।
ਅੰਤਰ ਮੈਲ ਲੋਭ ਬਹੁ ਝੂਠੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਅੰਦਰ ਤੇਰੇ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ, ਔਰ ਇਸੇ ਤਰ੍ਹਾਂ ਹੀ ਤੇਰੇ ਅੰਦਰ ਲੋਭ ਹੈ ਪਦਾਰਥਾਂ ਨੂੰ ਜੋੜਨ ਦਾ, ਅਤੇ ਬਹੁਤ ਭਾਰੀ ਝੂਠ ਇਹ ਵੀ ਤੇਰੇ ਅੰਦਰ ਬੈਠਾ ਹੈ।
ਬਾਹਰ ਨਾ ਉਹ ਕਾਹੀ ਜੀਓ।
ਸੱਚੇ ਪਾਤਸ਼ਾਹ ਜੀ ਕਹਿੰਦੇ ਲੋਭ ਅਤੇ ਝੂਠ ਦੀ ਤੇਰੇ ਅੰਦਰ ਮੈਲ ਭਰੀ ਹੋਈ ਹੈ, ਥਾਂ ਥਾਂ 'ਤੇ ਤੂੰ ਝੂਠ ਬੋਲੀ ਜਾਂਦਾ ਹੈ, ਔਰ ਥਾਂ ਥਾਂ 'ਤੇ ਤੂੰ ਲੋਭ ਕਰੀ ਜਾਂਦਾ ਹੈ। ਅਤੇ ਫਿਰ ਤੂੰ ਕਹਿੰਦਾ ਮੈਂ ਤੀਰਥ ਯਾਤਰਾ ਕਰਨੀ ਹੈ, ਮੈਂ ਤੀਰਥਾਂ 'ਤੇ ਜਾ ਕੇ ਨਹਾਉਣਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਾਹਰ ਨਹਾਵੋ ਕਾਹੀ ਜੀਓ, ਤੁਹਾਡੀ ਉੱਤਰ ਦੀ ਨਹੀਂ।
ਨਿਰਮਲ ਨਾਮ ਜਪੋ ਸਤ ਗੁਰਮੁਖ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੁਖੀ ਗੁਰਾਂ ਨਾਲ ਮਿਲ ਕਰਕੇ ਅਥਵਾ ਗੁਰਮੁਖਾਂ ਨਾਲ ਮਿਲ ਕਰਕੇ ਸਦਾ ਹੀ ਭਾਈ ਪਵਿੱਤਰ ਨਾਮ ਨੂੰ ਜਪਣਾ ਕਰੋ। ਨਾਮ ਹੀ ਅੰਦਰ ਨੂੰ ਪਵਿੱਤਰ ਕਰਦਾ ਹੈ, ਕੋਈ ਤੀਰਥ ਪਵਿੱਤਰ ਨਹੀਂ ਕਰਦਾ। ਸੰਗਤ ਜੀ ਤੀਰਥਾਂ 'ਤੇ ਤਾਂ ਲੋਕ ਨਹਾਉਂਦੇ ਨੇ ਫਿਰ ਪਾਪ ਕਰੀ ਜਾਂਦੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਾਰ ਵਾਰ ਤੀਰਥ ਵੀ ਤੇਰੇ ਪਾਪ ਨਹੀਂ ਲਾਉਂਦਾ। ਤੂੰ ਤਾਂ ਇਹ ਗੱਲ ਕਹਿੰਦਾ ਨਾ ਵੀ ਮੈਂ ਤੀਰਥਾਂ ਦੇ ਨਾਤਾਂ ਦੇ ਪਾਪ ਲੱਥ ਕੇ ਫਿਰ ਕਰ ਲਵਾਂਗਾ, ਫਿਰ ਲੱਥ ਜਾਣਗੇ। ਸਤਿਗੁਰੂ ਜੀ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਹੋਣਾ, ਬਾਹਰ ਨਹਾਉਣ ਦੇ ਨਾਲ ਕੁਛ ਨਹੀਂ ਹੋਣਾ ਭਾਈ। ਗੁਰੂ ਸਾਹਿਬ ਜੀ ਨਾਲ ਮਿਲ ਕਰਕੇ, ਗੁਰੂ ਦੇ ਪਿਆਰੇ ਗੁਰਮੁਖਾਂ ਨਾਲ ਮਿਲ ਕਰਕੇ ਸਦਾ ਹੀ ਨਿਰਮਲ ਨਾਮ ਨੂੰ ਜਪ, ਇਹ ਨਾਮ ਹੀ ਤੇਰੇ ਅੰਦਰ ਨੂੰ ਸਾਫ਼ ਪਵਿੱਤਰ ਕਰੇਗਾ।
ਅੰਤਰ ਕੀ ਗਤ ਤਾਹੀ ਜੀਓ।
ਔਰ ਜਿਹੜੀ ਅੰਦਰੋਂ ਪ੍ਰਾਪਤੀ ਹੋਣੀ ਹੈ ਨਾ ਵਾਹਿਗੁਰੂ ਦੀ ਸੰਗਤ ਜੀ, ਉਹ ਅੰਦਰੋਂ ਹੀ ਹੋਣੀ ਹੈ, ਬਾਹਰੋਂ ਨਹੀਂ ਹੋਣੀ। ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾਇਆ ਤਾਂ ਜਦੋਂ ਗੁਰੂ ਨੇ ਕਿਰਪਾ ਕੀਤੀ ਆਖਿਆ ਉਹ ਪਰਮੇਸ਼ਰ ਤੇਰੇ ਘਰ ਵਿੱਚ ਹੀ ਹੈ, ਬਾਹਰ ਕੀ ਕਰਦਾ ਫਿਰਦਾ। ਸਤਿਗੁਰੂ ਜੀ ਨੇ ਹੁਣ ਬਾਹਰ ਖੋਜਣ ਦੀ ਜਿਹੜੀ ਆਦਤ ਸੀ ਉਹ ਛੁਡਾ ਦਿੱਤੀ ਹੈ, ਹੁਣ ਤਾਂ ਅਸੀਂ ਆਪਣੇ ਹਿਰਦੇ ਵਿੱਚੋਂ ਹੀ ਖੋਜਦੇ
ਹਾਂ। ਹਰ ਲੋਭ ਨਿੰਦਾ ਕੂੜ ਤਿਆਗ ਹੋ।
ਸੱਚੇ ਪਾਤਸ਼ਾਹ ਜੀ ਕਹਿੰਦੇ ਮਿੱਤਰਾ ਗੱਲ ਇਹ ਹੀ, ਪਹਿਲਾਂ ਤਾਂ ਲੋਭ ਛੱਡ ਤੇ ਦੂਜਾ ਛੱਡ ਨਿੰਦਾ, ਕਿਉਂਕਿ ਨਿੰਦਾ ਜਿਹੜੀ ਹੈ ਨਾ ਇਹ ਵਿਸ਼ਟਾ ਦੇ ਸਮਾਨ ਹੈ। ਜਿਵੇਂ ਕਾਂ ਗੰਦਗੀ ਦੇ ਵਿੱਚ ਚੁੰਝਾਂ ਮਾਰਦਾ ਹੈ ਨਾ, ਅਤੇ ਸੰਗਤ ਜੀ ਜਿਹੜੇ ਇੱਕ ਦੂਜੇ ਦੀ ਨਿੰਦਿਆ ਕਰਦੇ ਨੇ ਉਹ ਵੀ ਇਹੀ ਕੰਮ ਹੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇੱਕ ਤਾਂ ਪਹਿਲਾਂ ਲੋਭ ਦਾ ਤਿਆਗ ਕਰ ਅਤੇ ਦੂਜਾ ਨਿੰਦਾ ਦਾ ਤਿਆਗ ਕਰ ਅਤੇ ਤੀਜਾ ਹਜ਼ੂਰ ਕਹਿੰਦੇ ਨੇ ਕੂੜ ਤਿਆਗੋ। ਜਿਹੜਾ ਤੂੰ ਵਾਰ ਵਾਰ ਝੂਠ ਬੋਲੀ ਜਾਂਦਾ ਨਾ, ਪੈਰ ਪੈਰ 'ਤੇ ਝੂਠ ਬੋਲੀ ਜਾਂਦਾ ਲੋਕਾਂ ਨੂੰ ਭਰਮਾਉਣ ਵਾਸਤੇ, ਇਹ ਝੂਠ ਦਾ ਵੀ ਤਿਆਗ ਕਰ।
ਸਚਗੁਰ ਬਚਨੀ ਫਲ ਪਾਹੀ ਜੀਓ।
ਹਜ਼ੂਰ ਕਹਿੰਦੇ ਗੁਰੂ ਦੇ ਉਪਦੇਸ਼ ਦੁਆਰਾ ਹੀ ਸੱਚ ਸਰੂਪ ਰੂਪੀ ਫਲ ਨੂੰ ਪ੍ਰਾਪਤ ਕਰ ਲਈਦਾ ਹੈ ਜੀ।
ਜਿਉਂ ਪਾਵੈ ਤਿਉਂ ਰੱਖੋ ਹਰ ਜੀਓ।
ਹਜ਼ੂਰ ਪ੍ਰਵਾਉਂਦੇ ਨੇ ਵਾਹਿਗੁਰੂ ਜੀ, ਹੇ ਪ੍ਰਭੂ ਜੀ ਜਿਵੇਂ ਆਪ ਜੀ ਨੂੰ ਭਾਵੇ ਚੰਗਾ ਲੱਗੇ ਤੇਵੇਂ ਆਪ ਸਾਡੀ ਰੱਖਿਆ ਕਰੋ ਜੀ।
ਜਨ ਨਾਨਕ ਸ਼ਬਦ ਸਲਾਹੀ ਜੀਓ।
ਤੇ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਫਿਰ ਭਾਈ ਜਿਹੜੇ ਜਨ ਨੇ ਨਾ, ਦਾਸ ਨੇ, ਸੇਵਕ ਨੇ, ਉਹ ਸ਼ਬਦ ਬ੍ਰਹਮ ਦੇ ਵਿੱਚ ਹੀ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ। ਸੰਗਤ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਸ੍ਰੀ ਪੰਜਾ ਸਾਹਿਬ ਜੀ ਦਾ 100 ਸਾਲਾ ਸ਼ਤਾਬਦੀ ਜੋ 27 ਤਰੀਕ ਨੂੰ ਮਨਾਈ ਜਾ ਰਹੀ ਹੈ, 25 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 27 ਨੂੰ ਭੋਗ ਪੈਣਗੇ, ਸਾਰਾ ਦਿਨ ਦੀਵਾਨ ਸੱਜਣਗੇ। ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਦਰਸ਼ਨ ਕਰੀਏ। ਆਓ ਲੜੀਵਾਰ ਚੱਲ ਰਹੀ ਕਥਾ ਦੀ ਇੱਕ ਪੌੜੀ ਦੀ ਵਿਚਾਰ ਕਰੀਏ ਜੀ।
ਘਟ ਘਟ ਬੈਸ ਨਿਰੰਤਰ ਰਹੀ ਹੈ।
ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਧਾ ਨੇ ਸਵਾਲ ਕੀਤੇ ਸੀ ਭਈ ਆਪ ਜੀ ਬੈਠਦੇ ਕਿੱਥੇ ਹੋ, ਰਹਿੰਦੇ ਕਿੱਥੇ ਹੋ, ਕਿੱਥੋਂ ਆਏ ਹੋ, ਕਿੱਥੇ ਜਾਓਗੇ? ਅਤੇ ਪੰਜਵਾਂ ਸਵਾਲ ਸੀ, हे तपा नानक जी आप वैरागी हो ते आप जी का रस्ता मार्ग केड़ा है? ये पिछे भी सिद्धा ने जदों पुछया सी कवन तो मैं क्या नाव तो मारा, उहदे विच भी ये सवाल आए सी संगत जी। ते हजूर सतगुरु पातशाह जी ने उत्तर दिता सी घट घट बैस निरंतर रहीए चल है सतगुर पाए। ਜੋ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਬੈਠਾ ਹੋਇਆ ਹੈ, ਨਿਰੰਤਰ ਇੱਕ ਰਸ ਲਗਾਤਾਰ ਉਹਦੇ ਨਾਲ ਜੁੜੇ ਰਹਿਣਾ, ਇਹੀ ਭਾਈ ਸਾਡੇ ਬੈਸਣ ਦਾ ਟਿਕਾਣਾ ਹੈ।
ਸਹਿਜੇ ਆਏ ਹੁਕਮ ਸਿਧਾਏ
ਅਤੇ ਚੱਲ ਹੈ ਸਤਿਗੁਰ ਭਾਏ। ਸਤਿਗੁਰੂ ਜੀ ਦੇ ਭਾਏ ਅਨੁਸਾਰ ਚੱਲਣਾ, ਉਹਦੀ ਆਗਿਆ ਵਿੱਚ ਚੱਲਣਾ, ਜਿੱਧਰ ਨੂੰ ਉਹ ਤੋਰਦਾ ਹੈ ਉੱਧਰ ਨੂੰ ਅਸੀਂ ਚੱਲਦੇ ਹਾਂ। ਸਹਿਜੇ ਆਏ ਸੁੱਤੇ ਸਿੱਧ ਹੀ ਸੰਸਾਰ ਦੇ ਵਿੱਚ ਸੰਸਾਰ ਦੇ ਜੀਵਾਂ ਨੂੰ ਨਾਮ ਬਾਣੀ ਨਾਲ ਜੋੜਨ ਵਾਸਤੇ ਆਏ ਹਾਂ ਅਤੇ ਉਹਦੇ ਹੁਕਮ ਵਿੱਚ ਹੀ ਸਦਾਏ ਚੱਲ ਰਹੇ ਹਾਂ।
ਨਾਨਕ ਸਦਾ ਰਜਾਏ।
ਇਹ ਪੰਜਵੇਂ ਸਵਾਲ ਦਾ ਉੱਤਰ ਹੈ। ਹਜ਼ੂਰ ਕਹਿੰਦੇ ਅਸੀਂ ਸਦਾ ਉਹਦੀ ਰਜਾ ਵਿੱਚ ਉਹਦੇ ਹੁਕਮ ਵਿੱਚ ਰਹਿੰਦੇ ਹਾਂ।
ਆਸਨ ਬੈਸਨ ਥਿਰ ਨਾਰਾਇਣ।
ਜੋ ਨਾਰਾਇਣ ਪਰਮੇਸ਼ਰ ਵਾਹਿਗੁਰੂ ਹੈ ਨਾ ਜੀ, ਉਹਦੇ ਨਾਲ ਜੁੜਨਾ ਹੀ ਆਸਨ ਹੈ। ਉਹਦੇ ਨਾਲ ਅੱਠੇ ਪੈਰ ਚਿੱਤ ਨੂੰ ਜੋੜਨਾ, ਬਿਰਤੀ ਨੂੰ ਜੋੜਨਾ, ਇਹੀ ਵਾਹਿਗੁਰੂ ਨਾਲ ਬੈਠਣਾ।
ਐਸੀ ਗੁਰਮਤ ਪਾਏ।
ਪਰ ਇਹ ਜਿਹੜੀ ਦਾਤ ਹੈ ਨਾ, ਇਹ ਗੁਰੂ ਦੀ ਮਤ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ ਹੀ ਪ੍ਰਾਪਤ ਹੁੰਦੀ ਹੈ।
ਗੁਰਮੁਖ ਬੂਝੈ ਆਪ ਪਛਾਣੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਨਾ ਜੀ, ਉਹ ਆਪਣੇ ਆਪ ਨੂੰ ਸਮਝਦੇ ਨੇ, ਆਪਣੇ ਆਪ ਦੀ ਪਹਿਚਾਣ ਕਰਦੇ ਨੇ।
ਸੱਚੇ ਸੱਚ ਸਮਾਏ।
ਅਤੇ ਫਿਰ ਹਜ਼ੂਰ ਕਹਿੰਦੇ ਭਾਈ ਉਹ ਸੱਚੇ ਸਰੂਪ ਵਿੱਚ ਹੀ ਸੱਚ ਕਰਕੇ, ਨਿਸ਼ਚੇ ਕਰਕੇ ਸੰਗਤ ਜੀ ਉਹ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ ਜਿਹੜੇ ਵਾਹਿਗੁਰੂ ਨਾਲ ਜੁੜ ਜਾਂਦੇ ਨੇ। ਔਰ ਇੱਥੋਂ ਤੀਕਰ ਇਹ ਸਿੱਧ ਗੋਸ਼ਟ ਬਾਣੀ ਦੀਆਂ ਪੰਜ ਪੌੜੀਆਂ ਹੋਈਆਂ ਨੇ। ਅੱਗੇ ਚਰਪਟ ਨਾਥ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੇਗਾ। ਸਾਡੇ ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਚਰਪਟ ਨਾਥ ਜਿਹੜਾ ਸੀ ਨਾ ਜੀ, ਇਹ ਗੁਰਮੁਖ ਸੀ, ਇਹ ਥੋੜ੍ਹਾ ਜਿਹਾ ਟਿਕਾਓ ਵਿੱਚ ਸੀ ਅਤੇ ਸਤਿਗੁਰੂ ਜੀ ਦਾ ਬੜਾ ਅਦਬ ਸਤਿਕਾਰ ਕਰਦਾ ਸੀ ਅਤੇ ਸਤਿਗੁਰੂ ਜੀ ਵੀ ਇਹਦਾ ਮਾਣ ਸਤਿਕਾਰ ਰੱਖਦੇ ਸਨ। ਹੁਣ ਜਿਵੇਂ ਅੱਗੇ ਇਹ ਸਵਾਲ ਕਰੇਗਾ, ਕਈ ਸਿੱਧ ਜਿਹੜੇ ਸੀ ਨਾ ਉਹ ਬੜੇ ਹੰਕਾਰੀ ਸੀ ਸੰਗਤ ਜੀ, ਉਹ ਤਾਂ ਉੱਡ ਉੱਡ ਪੈਂਦੇ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣਾ ਪੈਂਦਾ ਸੀ ਤੇਰੀ ਮਾਂ ਉਹ ਕੁਚੱਜੀ ਆਹੀ। ਫਿਰ ਸਤਿਗੁਰੂ ਜੀ ਨੂੰ ਅੱਗੋਂ ਬੀਰਸ ਵਿੱਚ ਹੀ ਉੱਤਰ ਦੇਣਾ ਪੈਂਦਾ ਸੀ, ਪੰਗਰਨਾਥ ਤੇਰੀ ਮਾਂ ਕੁਚੱਜੀ ਹੈ, ਜਿਹਨੇ ਭਾਂਡਾ ਧੋਣਾ ਹੀ ਨਹੀਂ ਜਾਣਿਆ ਅਤੇ ਤੂੰ ਦੁੱਧ ਪਾ ਲਿਆ ਅਤੇ ਦੁੱਧ ਦਾ ਚਾਟਾ ਜਿਹੜਾ ਫਿੱਟ ਗਿਆ। ਤੋ ਸਤਿਗੁਰੂ ਜੀ ਕਿਰਪਾ ਕਰਨ ਸੰਗਤ ਜੀ, ਜਿਵੇਂ ਅੱਗੇ ਸਿੱਧਾਂ ਦੇ ਨਾਲ ਸਤਿਗੁਰੂ ਜੀ ਚਰਚਾ ਕਰਨਗੇ, ਸਿੱਧ ਪ੍ਰਸ਼ਨ ਕਰਨਗੇ, ਗੁਰੂ ਸਾਹਿਬ ਜੀ ਉਹਨਾਂ ਦੇ ਪ੍ਰਸ਼ਨਾਂ ਦਾ ਜਵਾਬ ਦੇਣਗੇ, ਉਹ ਨਾਲ ਨਾਲ ਆਪਾਂ ਵਿਦਵਾਨ ਜਣਾਂ ਤੋਂ ਸਰਵਣ ਕਰਦੇ ਰਹਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦਾ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਭਾਈ ਗੁਰਸੇਵਕ ਸਿੰਘ ਜੀ ਇਹ ਇੰਗਲੈਂਡ ਦੀ ਧਰਤੀ ਨੂੰ ਤਾਰ ਕੇ ਆਏ ਨੇ ਜੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੰਗਤਾਂ ਨੂੰ ਫਿਰ ਬੇਨਤੀ ਹੈ ਜੀ, 27 ਤਰੀਕ ਠੀਕ 10 ਵਜੇ ਤੋਂ ਲੈ ਕੇ 3 ਵਜੇ ਤੱਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸੱਜਣੇ ਨੇ, ਆਪ ਸੰਗਤਾਂ ਨੇ ਹੁੰਮ ਹੁੰਮਾ ਕੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਵਾਸਤੇ ਪਹੁੰਚਣਾ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ।
ਆਸਨ ਬੈਸਨ ਥਿਰ ਨਾਰਾਇਣ
ਐਸੀ ਗੁਰਮਤ ਪਾਏ ਗੁਰਮੁਖ ਬੂਝੈ ਆਪ ਪਛਾਣੈ ਸੱਚੇ ਸੱਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।